ਹਾਂਜੀ ਸਟੂਡੈਂਟ, ਸਵਾਗਤ ਕਰਦਾ ਤੁਹਾਡੇ ਆਡੀਓ ਦੇ ਥਰਡ ਪਾਰਟ ਦੇ ਵਿੱਚ, ਜਿਸ ਦੇ ਵਿੱਚ ਅਸੀਂ ਇਨਵਾਇਰਮੈਂਟਲ ਡਿਟਰਮੀਨੈਂਟਸ ਜਾਂ ਫੈਕਟਰ ਕਰਾਂਗੇ ਸਾਡੀ ਪਰਸਨੈਲਿਟੀ ਦੇ। ਇਹਦੇ ਵਿੱਚ ਅਸੀਂ ਮੇਨ ਦੋ ਪ੍ਰਕਾਰ ਹੁੰਦੇ ਆ ਇਨਵਾਇਰਮੈਂਟਲ ਫੈਕਟਰਸ ਦੇ ਵਿੱਚ। ਸਭ ਤੋਂ ਪਹਿਲਾਂ ਆ ਗਿਆ ਭੌਤਿਕ ਵਾਤਾਵਰਣ, ਦੂਸਰੇ ਨੰਬਰ 'ਤੇ ਆ ਗਿਆ ਸਮਾਜਿਕ ਵਾਤਾਵਰਣ। ਭੌਤਿਕ ਵਾਤਾਵਰਣ ਉਹ ਵਾਤਾਵਰਣ ਹੁੰਦਾ, ਸਭ ਤੋਂ ਪਹਿਲਾਂ ਆਪਾਂ ਭੌਤਿਕ ਵਾਤਾਵਰਣ ਦੀ ਗੱਲ ਕਰਾਂਗੇ, ਜੋ ਸਾਡੇ ਏਰੀਆ ਦਾ ਵਾਤਾਵਰਣ ਹੁੰਦਾ, ਜਿਸ ਸਟੇਟ, ਜਿਸ ਇਲਾਕੇ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਸ ਜਲਵਾਯੂ ਦੇ ਵਿੱਚ ਅਸੀਂ ਵੱਡੇ ਹੋਏ ਹਾਂ, ਜਿਸ ਜਲਵਾਯੂ ਦੀਆਂ ਸਹੂਲਤਾਂ ਸਾਨੂੰ ਮਿਲੀਆਂ, ਉਹ ਜਲਵਾਯੂ ਸਾਡੇ 'ਤੇ, ਸਾਡੀ ਪਰਸਨੈਲਿਟੀ 'ਤੇ ਕਾਫੀ ਅਸਰ ਪਾਉਂਦਾ ਹੈ। ਜੇ ਵੇਖਣ ਦੇ ਵਿੱਚ ਆਇਆ ਕਿ ਠੰਡੇ ਦੇਸ਼ਾਂ ਦੇ ਵਿੱਚ ਜੰਮੇ ਪਲੇ ਲੋਕ ਜ਼ਿਆਦਾ ਗਰਮ ਦੇਸ਼ਾਂ ਦੇ ਲੋਕਾਂ ਨਾਲੋਂ ਭਿੰਨ ਹੁੰਦੇ ਹਨ, ਠੀਕ ਹੈ ਨਾ। ਪਹਾੜਾਂ ਦੇ ਵਿੱਚ ਰਹਿੰਦੇ ਲੋਕਾਂ ਦੇ ਸੁਭਾਅ, ਤੀਰਾਂ, ਰੁਚੀਆਂ ਮੈਦਾਨਾਂ ਦੇ ਲੋਕਾਂ ਨਾਲੋਂ ਭਿੰਨ ਹੁੰਦੀਆਂ। ਠੰਡੇ ਦੇਸ਼ਾਂ ਦੇ ਵਿੱਚ ਲੋਕ ਗੋਰੇ, ਸੁੰਦਰ, ਤੰਦਰੁਸਤ, ਨਿਡਰ ਅਤੇ ਬੁੱਧੀਮਾਨ ਹੁੰਦੇ ਹਨ। ਇਸ ਦੇ ਉਲਟ ਗਰਮ ਵਾਯੂ ਵਾਲੇ ਸਥਾਨਾਂ ਦੇ ਲੋਕ ਕਾਲੇ, ਆਲਸੀ ਅਤੇ ਘੱਟ ਮਿਹਨਤੀ ਵੀ ਹੋ ਸਕਦੇ ਆ, ਮੰਨਣ ਵਾਲੀ ਗੱਲ ਹੈ। ਪਿੰਡਾਂ ਵਿੱਚ ਰਹਿਣ ਵਾਲੇ ਲੋਕ ਜ਼ਿਆਦਾ ਸਾਦਾ, ਮਿਹਨਤੀ, ਇਮਾਨਦਾਰ ਅਤੇ ਸੱਚੇ ਵੀ ਹੋ ਸਕਦੇ ਆ ਸ਼ਹਿਰੀ ਲੋਕਾਂ ਨਾਲੋਂ। ਇਸ ਕਰਕੇ ਜਿਹੜਾ ਕੀ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਕੌਣ ਮਾੜਾ ਕੌਣ ਚੰਗਾ, ਲੇਕਿਨ ਸਾਡੀ ਜੋ ਭੌਤਿਕ ਵਾਤਾਵਰਣ ਦਾ ਸਾਡੀ ਪਰਸਨੈਲਿਟੀ ਦੇ ਉੱਪਰ ਕਾਫੀ ਅਸਰ ਰਹਿੰਦਾ ਹੈ, ਇਹ ਜੋ ਵੇਖਣ ਵਾਲੀ ਗੱਲ ਹੁੰਦੀ ਹੈ। ਨੈਕਸਟ ਜਿਹੜਾ ਦੂਜਾ ਹੈ ਵਾਤਾਵਰਨ ਕਾਰਕ ਦੇ ਵਿੱਚ, ਸਮਾਜਿਕ ਵਾਤਾਵਰਣ। ਸਮਾਜਿਕ ਵਾਤਾਵਰਣ ਦੇ ਵਿੱਚ ਸਭ ਤੋਂ ਪਹਿਲਾ ਜੋ ਪੁਆਇੰਟ ਹੈ ਉਹ ਹੈ ਸਾਡਾ ਹੋਮ ਐਂਡ ਫੈਮਿਲੀ, ਘਰ ਅਤੇ ਪਰਿਵਾਰ। ਘਰ ਦਾ ਸਾਡੀ ਪਰਸਨੈਲਿਟੀ ਨੂੰ ਬਣਨ ਦੇ ਵਿੱਚ ਜਾਂ ਵਿਕਾਸ ਹੋਣ ਦੇ ਵਿੱਚ ਕਾਫੀ ਜਿਹੜਾ ਯੋਗਦਾਨ ਹੁੰਦਾ ਹੈ। ਬੱਚਾ ਸ਼ੁਰੂਆਤੀ ਸਾਲਾਂ ਦੇ ਵਿੱਚ ਘਰ ਦੇ ਵਿੱਚੋਂ ਹਰ ਤਰ੍ਹਾਂ ਦੀਆਂ ਭਾਸ਼ਾ, ਸ਼ਬਦ, ਅਰਥ, ਸਾਰਾ ਕੁਛ ਆਪਣੇ ਪਰਿਵਾਰਕ ਮੈਂਬਰਾਂ ਕੋਲੋਂ, ਮਦਰ ਫਾਦਰ ਕੋਲੋਂ ਸਾਰਾ ਕੁਛ ਸਿੱਖਦਾ। ਪਰਿਵਾਰ ਦੀਆਂ ਜੋ ਵੀ ਰੁਚੀਆਂ ਅਭਰੁਚੀਆਂ ਸਾਰੀਆਂ ਬੱਚੇ ਦੇ ਵਿੱਚ ਢਲ ਜਾਂਦੀਆਂ। ਘਬਰਾਹਟ, ਚਿੜਚਾਪਣ, ਸ਼ਰਮੀਲਾਪਣ, ਕੋਮਲ ਭਾਵੁਕਤਾ ਪਰਿਵਾਰ ਤੋਂ ਹੀ ਮਿਲਦੀਆਂ, ਸਾਰਾ ਕੁਛ ਠੀਕ ਹੈ ਜੀ। ਤਾਂ ਘਰੋਂ ਹੀ ਮੁੱਢਲਾ ਜਿਹੜਾ ਸਾਡਾ ਵਿਵਹਾਰ ਸ਼ੁਰੂ ਹੁੰਦਾ ਹੈ। ਇੱਥੇ ਹੀ ਅਸੀਂ ਸਹਿਯੋਗ ਕਰਨਾ ਜਾਂ ਕਿਸੇ ਨਾਲ ਈਰਖਾ ਕਰਨੀ ਜਾਂ ਬੇਈਮਾਨੀ, ਇਮਾਨਦਾਰੀ ਸਭ ਕੁਛ ਅਸੀਂ ਘਰ ਤੋਂ ਸਿੱਖਦੇ ਹਾਂ। ਇੱਕ ਥਿੰਕਰ ਦਾ ਤਾਂ ਮੰਨਣਾ ਹੈ ਕਿ ਬੱਚੇ ਨੂੰ ਮਾਂ ਦਾ ਦੁੱਧ, ਬ੍ਰੈਸਟ ਫੀਡਿੰਗ, ਬਹੁਤ ਜ਼ਰੂਰੀ ਹੈ 1 ਸਾਲ ਦੇ ਲਈ ਪਿਲਾਉਣਾ, ਕਿਉਂਕਿ ਬੋਤਲ ਰਾਹੀਂ ਬਨੌਟੀ ਦੁੱਧ ਜੋ ਅਸੀਂ ਬੱਚੇ ਨੂੰ ਦਿੰਦੇ ਹਾਂ, ਬੋਤਲ ਫੀਡਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਦਿੱਤਾ ਜਾਂਦਾ, ਤਾਂ ਇਸ ਦਾ ਬੱਚੇ ਦੇ ਵਿਅਕਤੀਤਵ 'ਤੇ ਸਿੱਧਾ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਸੰਬੰਧੀ ਮੈਡੀਕਲ ਵਿਗਿਆਨ ਵਿੱਚ ਬਹੁਤ ਖੋਜਾਂ ਹੋ ਚੁੱਕੀਆਂ ਹਨ ਅਤੇ ਵਿਗਿਆਨੀ ਇਸ ਸਿੱਟੇ 'ਤੇ ਪੁੱਜੇ ਹਨ ਕਿ ਬੱਚੇ ਨੂੰ ਘੱਟੋ ਘੱਟ 1 ਸਾਲ ਤੱਕ ਤਾਂ ਮਾਂ ਦਾ ਦੁੱਧ ਜਿਹੜਾ ਉਹ ਜ਼ਰੂਰੀ ਹੈ। ਮਾਂ ਦੀ ਛਾਤੀ ਦੇ ਨਾਲ ਲੱਗ ਕੇ ਜਾਂ ਬੱਚਾ ਗੋਦ ਦੇ ਵਿੱਚ ਬੈਠ ਕੇ ਜਦੋਂ ਦੁੱਧ ਪੀਂਦਾ ਹੈ ਤਾਂ ਉਹ ਆਨੰਦ ਮਾਣਦਾ ਹੈ, ਵੱਖਰੇ ਤਰ੍ਹਾਂ ਦਾ ਸਕੂਨ ਪ੍ਰਾਪਤ ਕਰਦਾ ਹੈ। ਜਿਹੜੀਆਂ ਮਾਵਾਂ ਬੋਤਲ ਰਾਹੀਂ ਦੁੱਧ ਪਿਲਾਉਂਦੀਆਂ ਹਨ ਉਹ ਆਪਣੇ ਬੱਚੇ ਨੂੰ ਅਜਿਹੀ ਖੁਸ਼ੀ ਤੋਂ ਵਾਂਝਾ ਰੱਖਦੀਆਂ। ਤਾਂ ਵੱਡਾ ਹੋ ਕੇ, ਉਦੋਂ ਨਹੀਂ ਜਦੋਂ ਬੱਚਾ ਗਰੋਥ ਕਰਦਾ ਹੈ, ਵੱਡਾ ਹੋ ਜਾਂਦਾ, ਜਵਾਨ ਹੋ ਜਾਂਦਾ, ਤਾਂ ਉਹਦੇ ਵਿੱਚ ਝਗੜਾਲੂ, ਬਾਗੀਪੁਣਾ, ਜਿੱਦੀਪਨ, ਲੜਾਈ ਝਗੜੇ ਜ਼ਿਆਦਾ ਵੇਖੇ ਜਾਂਦੇ ਆ ਜਿਹੜੇ ਬੋਤਲ 'ਤੇ ਪਲੇ ਬੱਚੇ ਹੁੰਦੇ ਆ, ਇਹ ਵਿਗਿਆਨਿਕ ਨੇ ਖੋਜਾਂ ਕੀਤੀਆਂ ਹੋਈਆਂ। ਉਸ ਤੋਂ ਬਾਅਦ ਘਰ ਪਰਿਵਾਰ ਦੀਆਂ ਹੋਰ ਬੜੀਆਂ ਸਾਰੀਆਂ ਫੈਕਟਰਸ ਹੈਗੇ ਆ, ਕਾਰਕ ਹੈਗੇ ਆ ਜਿਹੜੇ ਬੱਚੇ ਦੀ ਪਰਸਨੈਲਿਟੀ 'ਤੇ ਅਸਰ ਕਰਦੇ ਆ, ਜਿਵੇਂ ਘਰ ਦਾ ਘਰੇਲੂ ਮਾਹੌਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਝਗੜਾ ਤਣਾਓ ਵਾਲਾ ਜਾਂ ਕੁਛ ਇਸ ਤਰ੍ਹਾਂ ਦਾ। ਜੇਕਰ ਘਰ ਦੇ ਵਿੱਚ ਹਮੇਸ਼ਾ ਹੀ ਝਗੜਾ ਤਣਾਓ ਰਹਿੰਦਾ ਤਾਂ ਬੱਚੇ ਦੀ ਪਰਸਨੈਲਿਟੀ ਵੀ ਉਸ ਤਰ੍ਹਾਂ ਦੀ ਬਣ ਜਾਂਦੀ ਆ। ਉਹ ਸਕੂਲਾਂ ਕਾਲਜਾਂ ਦੇ ਵਿੱਚ ਆ ਕੇ ਵੀ ਉਹਦਾ ਇੱਕ ਵਿਅਕਤੀ ਤਾਂ ਉਸੇ ਤਰ੍ਹਾਂ ਦਾ ਹੁੰਦਾ, ਸੁਸਾਇਟੀ ਦੇ ਵਿੱਚ ਵੀ ਉਹ ਝਗੜਾ ਤਣਾਓ ਦੇ ਨਾਲ ਹੀ ਆਪਣੀ ਲਾਈਫ ਕੱਢ ਦਿੰਦਾ। ਉਸ ਤੋਂ ਬਾਅਦ ਜੀ ਪਰਿਵਾਰ ਦੇ ਵਿੱਚ ਬੱਚਿਆਂ ਦੀ ਗਿਣਤੀ ਜਾਂ ਪਰਿਵਾਰਕ ਮੈਂਬਰਾਂ ਦੀ ਗਿਣਤੀ। ਜੇਕਰ ਪਰਿਵਾਰਕ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ, ਘਰ ਦੇ ਵਿੱਚ ਬੱਚੇ ਜ਼ਿਆਦਾ ਹਨ, ਤਾਂ ਉਹਨਾਂ ਨੂੰ ਖਾਣ ਦੇ ਵਿੱਚ ਵੀ ਦਿੱਕਤਾਂ ਆਉਣਗੀਆਂ, ਮਨਪਸੰਦ ਭੋਜਨ ਨਹੀਂ ਮਿਲੇਗਾ, ਪੇਟ ਭਰ ਕੇ ਭੋਜਨ ਮਿਲਣ 'ਚ ਵੀ ਕਈ ਵਾਰ ਦਿੱਕਤਾਂ ਆ ਜਾਂਦੀਆਂ, ਪੌਸ਼ਟਿਕ ਆਹਾਰ ਨਹੀਂ ਮਿਲਣਗੇ, ਇਸ ਕਰਕੇ ਬੱਚੇ ਸਰੀਰਕ ਤੌਰ 'ਤੇ ਵੀ ਕਮਜ਼ੋਰ ਹੋ ਸਕਦੇ ਆ ਅਤੇ ਉਹਨਾਂ ਦਾ ਮਾਨਸਿਕ ਵਿਕਾਸ ਵੀ ਘੱਟ ਹੋ ਸਕਦਾ। ਇਸ ਕਰਕੇ ਪਰਿਵਾਰ ਦਾ ਆਰਥਿਕ ਪੱਧਰ ਵੀ ਸਾਡੀ ਪਰਸਨੈਲਿਟੀ 'ਤੇ ਅਸਰ ਪਾਉਂਦਾ ਹੈ, ਜਿਹਨੂੰ ਇਕਨੋਮਿਕ ਪਾਰਟ ਵੀ ਕਹਿ ਦਿੰਦੇ ਹਾਂ ਕਿ ਜੇਕਰ ਚੰਗਾ ਆਰਥਿਕ ਪੱਧਰ ਹੈ ਪਰਿਵਾਰ ਦਾ ਤਾਂ ਚੰਗੀਆਂ ਬੱਚੇ ਦੀ ਵਧੀਆ ਖੁਰਾਕ ਦਾ, ਉਹਦੇ ਕੱਪੜਿਆਂ ਦਾ, ਕਲੋਥ ਵਗੈਰਾ ਸਭ ਦਾ ਧਿਆਨ ਰੱਖਣਗੇ। ਲੇਕਿਨ ਜੇਕਰ ਆਰਥਿਕ ਪੱਧਰ ਘੱਟ ਹੈ, ਗਰੀਬੀ ਰੇਖਾ ਜਾਂ ਕੁਛ ਨੀਚੇ ਆ ਜਾਂ ਗਰੀਬ ਹਨ ਜਾਂ ਮੱਧ, ਤਾਂ ਉਹ ਬੱਚੇ ਦੇ ਖਾਣ ਪਾਣ 'ਤੇ ਜ਼ਿਆਦਾ ਧਿਆਨ ਨਹੀਂ ਦੇਣਗੇ, ਤਾਂ ਬੱਚੇ ਦਾ ਵਿਕਾਸ ਵੀ ਓਨਾ ਕੀ ਹੋਇਆ ਹੈਗਾ ਤਾਂ ਉਹਦੀ ਪਰਸਨੈਲਿਟੀ ਵੀ ਉਸ ਤਰ੍ਹਾਂ ਦੀ ਹੋਏਗੀ। ਉਸ ਤੋਂ ਬਾਅਦ ਜਿਹੜਾ ਕੀ ਹੈ, ਜੈਂਡਰ ਦਾ ਵੀ ਕਾਫੀ ਪਰਿਵਾਰਾਂ ਦੇ ਵਿੱਚ ਦੇਖਿਆ ਗਿਆ, ਲੜਕਾ ਲੜਕੀ, ਲੜਕਾ ਲੜਕੀ ਦਾ ਵੀ ਕੀਤਾ ਜਾਂਦਾ, ਲੜਕਿਆਂ ਨੂੰ ਥੋੜ੍ਹਾ ਜਿਹਾ, ਲੜਕੀ ਨਾਲ ਜ਼ਿਆਦਾ ਕੇਅਰ ਪਹਿਲੇ ਸਮੇਂ 'ਚ ਦਿੱਤੀ ਜਾਂਦੀ ਸੀ, ਲੇਕਿਨ ਅੱਜ ਕੱਲ੍ਹ ਸਭ ਬਰਾਬਰ ਹੈ। ਤਾਂ ਉਹਦੇ ਨਾਲ ਵੀ ਪਰਸਨੈਲਿਟੀ 'ਤੇ ਕਈ ਵਾਰੀ ਬੱਚੇ ਦੇ ਵਿੱਚ ਹੀਣ ਭਾਵਨਾ ਜਾਂ ਕੁਛ ਇਸ ਤਰ੍ਹਾਂ ਦਾ ਸੁਰੱਖਿਆ ਦੀ ਭਾਵਨਾ ਜਾਂ ਕੋਈ ਵੀ ਆ ਜਾਂਦੀਆਂ ਸੀ ਵੇਖਣ ਦੇ ਵਿੱਚ। ਨੈਕਸਟ ਬਰੋਕਨ ਫੈਮਿਲੀ ਵੀ ਵਿੱਚ ਹੀ ਆਪਾਂ ਐਡ ਕਰ ਸਕਦੇ ਹਾਂ, ਟੁੱਟਦੇ ਪਰਿਵਾਰ, ਡਾਇਵੋਰਸੀ ਪਰਿਵਾਰ, ਬੱਚੇ ਮਦਰ ਫਾਦਰ ਅਲੱਗ ਰਹਿ ਰਹੇ ਆ, ਬੱਚਾ ਮਦਰ ਕੋਲ ਰਹਿ ਰਿਹਾ ਜਾਂ ਫਾਦਰ ਕੋਲ ਰਹਿ ਰਿਹਾ, ਉਹਨੂੰ ਪੂਰਾ ਪੂਰਨ ਪਿਆਰ ਨਹੀਂ ਮਿਲਦਾ ਜੋ ਮਿਲਣਾ ਚਾਹੀਦਾ ਸੀ, ਇੱਕ ਫੈਮਿਲੀ ਵਾਲਾ ਇਨਵਾਇਰਮੈਂਟ ਨਹੀਂ ਮਿਲਦਾ, ਇਸ ਕਰਕੇ ਬੱਚੇ ਦੀ ਪਰਸਨੈਲਿਟੀ 'ਤੇ ਕਾਫੀ ਉਹਨੂੰ ਘਾਟ ਮਹਿਸੂਸ ਹੁੰਦੀ ਰਹਿੰਦੀ ਆ, ਤਾਂ ਉਹਦੇ 'ਤੇ ਕਾਫੀ ਅਸਰ ਪੈਂਦਾ। ਨੈਕਸਟ ਜਿਹੜਾ ਕਿ ਇਹਦੇ ਵਿੱਚ ਦੂਜਾ ਪੁਆਇੰਟ ਲਿਖ ਸਕਦੇ ਹਾਂ, ਗੁਆਂਢ, ਨੇਬਰਹੁੱਡ,
ਬੱਚੇ ਦਾ ਗੁਆਂਢ ਦਾ ਵੀ ਬੱਚੇ 'ਤੇ ਬੜਾ ਅਸਰ ਹੁੰਦਾ ਹੈ। ਜਦ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਉਹ ਗੁਆਂਢ ਦੇ ਬੱਚਿਆਂ ਨਾਲ ਖੇਡਦਾ ਹੈ ਅਤੇ ਇੱਥੇ ਹੀ ਉਸਦਾ ਵਿਅਕਤੀਤਵ ਵਿਕਾਸ ਵੀ ਕਰ ਰਿਹਾ ਹੁੰਦਾ। ਜੇ ਗੁਆਂਢ ਦੇ ਬੱਚੇ ਚੰਗੇ ਹਨ ਤਾਂ ਠੀਕ ਪ੍ਰਭਾਵ ਪਏਗਾ, ਸੰਗਤ ਦਾ ਸਾਡੇ 'ਤੇ ਬਹੁਤ ਵੱਡਾ ਪ੍ਰਭਾਵ ਹੁੰਦਾ ਜੀ। ਜੇ ਗੁਆਂਢ ਦੇ ਬੱਚਿਆਂ ਵਿੱਚ ਗਲਤ ਆਦਤਾਂ ਹਨ, ਕੋਈ ਗਲਤ ਸ਼ਬਦਾਵਲੀ ਗਲਤ ਹੈ, ਗਾਲੀ ਗਲੋਚ ਹੈ ਜਾਂ ਕੁਛ ਇਸ ਤਰ੍ਹਾਂ, ਤਾਂ ਬੱਚਿਆਂ ਦੇ ਗੰਦੀਆਂ ਆਦਤਾਂ ਦਾ ਸ਼ਿਕਾਰ ਵੀ ਹੋ ਸਕਦੇ ਆ। ਤਾਂ ਸਾਰੇ ਬੱਚੇ ਗੁਆਂਢ ਦੇ ਬੱਚਿਆਂ 'ਤੇ ਹੀ ਜਿਹੜਾ ਕੀ ਹੈ, ਜੇਕਰ ਆਪਣਾ ਬੱਚਾ ਸਹੀ ਹੈ ਲੇਕਿਨ ਗੁਆਂਢ ਦੇ ਬੱਚਿਆਂ ਨੂੰ ਕੋਈ ਚੋਰੀ ਵਗੈਰਾ ਦੀ ਆਦਤ ਹੈ ਤਾਂ ਬੱਚਾ ਆਪਣਾ ਵੀ ਸਿੱਖ ਸਕਦਾ। ਇਸ ਕਰਕੇ ਗੁਆਂਢ ਦਾ ਵੀ ਸਾਡੇ ਬੱਚਿਆਂ ਦੇ ਉੱਪਰ ਕਾਫੀ ਅਸਰ ਹੁੰਦਾ ਹੈ। ਅਸੀਂ ਵੇਖਦੇ ਹਾਂ ਕਿ ਸਾਡੇ ਘਰ ਦੇ ਵਿੱਚ ਕੋਈ ਭੈੜੀ ਸ਼ਬਦਾਵਲੀ ਜਾਂ ਕੁਛ ਨਹੀਂ ਬੋਲਦਾ, ਲੇਕਿਨ ਬੱਚਾ ਫਿਰ ਵੀ ਮੰਦੀ ਸ਼ਬਦਾਵਲੀ ਬੋਲ ਰਿਹਾ, ਭੈੜੀ ਸ਼ਬਦਾਵਲੀ। ਤਾਂ ਕਾਰਨ ਹੋ ਸਕਦਾ ਕਿ ਉਹ ਗੁਆਂਢ ਦੇ ਵਿੱਚ ਖੇਡਣ ਜਾ ਰਿਹਾ, ਗਲੀ ਦੇ ਵਿੱਚ ਖੇਡਣ ਜਾ ਰਿਹਾ, ਤਾਂ ਆਪਣੇ ਗੁਆਂਢੀ ਉਸ ਤਰ੍ਹਾਂ ਦੀ ਭਾਸ਼ਾ ਵਰਤਦੇ ਹੋਣ। ਥਰਡ ਆ ਗਿਆ ਜੀ ਆਪਣੇ ਕੋਲ ਇਹਦੇ ਵਿੱਚ ਪੁਆਇੰਟ ਹੈ ਸਕੂਲ। ਸਕੂਲ ਵੀ ਬੱਚੇ ਲਈ ਘਰ ਤੋਂ ਬਾਅਦ ਇੱਕ ਸੁਸਾਇਟੀ ਆ, ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੱਚੇ, ਤਰ੍ਹਾਂ ਤਰ੍ਹਾਂ ਦੇ ਲੋਕ, ਟੀਚਰਾਂ ਦੀ ਪਰਸਨੈਲਿਟੀ, ਟੀਚਰਸ ਦੀ, ਜਾਂ ਹਰੇਕ ਤਰ੍ਹਾਂ ਦਾ ਅਮਲਾ ਜੋ ਬੱਚੇ 'ਤੇ ਪ੍ਰਭਾਵ ਪਾਉਂਦਾ ਹੈ, ਠੀਕ ਹੈ ਨਾ। ਸਕੂਲ ਦਾ ਮਾਹੌਲ ਬੱਚੇ ਦੀ ਪਰਸਨੈਲਿਟੀ ਨੂੰ ਜਾਂ ਵਿਅਕਤੀਤਵ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਜੇਕਰ ਸਕੂਲ ਚੰਗਾ ਹੈ ਤਾਂ ਬੱਚੇ ਬਹੁਤ ਚੰਗੇ ਨਿਕਲਦੇ ਆ, ਜੇਕਰ ਸਕੂਲ ਦੇ ਵਿੱਚ ਕੇਅਰ ਘੱਟ ਹੈ ਜਾਂ ਕੁਛ ਇਸ ਤਰ੍ਹਾਂ ਦਾ, ਬੱਚੇ ਆਪਸ ਦੇ ਵਿੱਚ ਕੋਈ ਉਹਨਾਂ ਨੂੰ ਡਿਸਿਪਲਿਨ ਦੀ ਘਾਟ ਹੈ, ਅਨੁਸ਼ਾਸਨ ਦੀ ਘਾਟ ਹੈ, ਬੱਚਿਆਂ ਨੂੰ ਕੋਈ ਬੋਲਣ ਦਾ ਨਹੀਂ ਹੈ ਕੁਛ ਇਸ ਤਰ੍ਹਾਂ ਦਾ, ਤਾਂ ਸਕੂਲ ਦੇ ਵਿੱਚੋਂ ਵੀ ਬੱਚੇ ਦੀ ਪਰਸਨੈਲਿਟੀ 'ਤੇ ਕਾਫੀ ਅਸਰ ਪੈਂਦੇ ਆ, ਚੰਗੇ ਵੀ ਅਤੇ ਮਾੜੇ ਵੀ। ਚੰਗੇ ਵੀ ਕਈ ਸਕੂਲਾਂ ਦੇ ਵਿੱਚੋਂ ਬਹੁਤ ਚੰਗੇ ਬੱਚੇ ਨਿਕਲਦੇ ਆ, ਅਤੇ ਕਈ ਸਕੂਲਾਂ ਦੇ ਵਿੱਚੋਂ ਕਈ ਵਾਰੀ ਬੱਚੇ ਨਹੀਂ ਵੀ ਚੰਗੇ ਨਿਕਲਦੇ। ਨੈਕਸਟ ਪੁਆਇੰਟ ਆ ਗਿਆ ਜੀ ਸੱਭਿਆਚਾਰਕ ਅਦਾਰੇ, ਕਲਚਰਲ ਗਰੁੱਪ ਜਿਹੜੇ ਆ। ਬੱਚਾ ਜਿਸ ਸੱਭਿਆਚਾਰ ਜਾਂ ਸੰਸਕ੍ਰਿਤੀ ਦੇ ਵਿੱਚ ਪਲਦਾ ਹੈ, ਉਹ ਬੱਚੇ ਦੇ ਵਿਅਕਤੀਤਵ ਲੱਛਣਾਂ ਅਤੇ ਹੋਰ ਸਭ ਕਾਰਨਾਂ ਨਾਲੋਂ ਵੱਧ ਸਮਾਜਿਕ ਉਹਨਾਂ ਦੇ ਵਿੱਚ ਆ ਜਾਂਦੀਆਂ ਉਹ ਚੀਜ਼ਾਂ। ਇਸ ਤੋਂ ਬਿਨਾਂ ਜਿਵੇਂ ਰੇਡੀਓ, ਟੀ ਵੀ, ਕਲੱਬ, ਸਿਨੇਮਾ ਆਦਿ ਵੀ ਵਿਅਕਤੀਤਵ ਦੇ ਵਿਕਾਸ ਦੇ ਵਿੱਚ ਮਹੱਤਵਪੂਰਨ ਜਿਹੜੇ ਕਿ ਅਦਾਰੇ ਆ ਜੋ ਅਸਰ ਪਾਉਂਦੇ ਆ। ਇਸ ਕਰਕੇ ਬੱਚਾ ਜੋ ਜਾ ਰਿਹਾ ਹੈ, ਬੱਚਾ ਜੋ ਦੇਖ ਰਿਹਾ ਹੈ, ਠੀਕ ਹੈ ਨਾ, ਜਿਸ ਸੰਸਕ੍ਰਿਤੀ ਨਾਲ ਹੈ, ਅਤੇ ਬੱਚੇ ਦੇ ਵਿੱਚ ਸੁਭਾਵਿਕ ਹੀ ਆ ਕਿ ਉਸ ਤਰ੍ਹਾਂ ਦੀ ਸੰਸਕ੍ਰਿਤੀ ਪਰਸਨੈਲਿਟੀ ਆਪਣੇ ਆਪ ਹੀ ਆ ਜਾਂਦੀ ਹੈ। ਜੋ ਬੱਚੇ ਅੱਜ ਕੱਲ੍ਹ ਦੇਖ ਰਹੇ ਆ ਵੈਸਟਰਨ, ਕੁਛ ਇਸ ਤਰ੍ਹਾਂ ਦਾ ਲਿਵਿੰਗ ਸਟਾਈਲ ਸਾਡਾ ਚੇਂਜ ਹੋ ਰਿਹਾ, ਕੁਛ ਵੀ ਆ, ਅਸੀਂ ਉਸ ਸੰਸਕ੍ਰਿਤੀ ਨੂੰ ਅਪਣਾ ਰਹੇ ਹਾਂ, ਖਾਣ ਪੀਣ ਸਾਡਾ ਚੇਂਜ ਹੋ ਰਿਹਾ, ਅਤੇ ਇਸ ਕਰਕੇ ਇਹ ਸਾਰੇ ਸੱਭਿਆਚਾਰਕ ਚੇਂਜ ਹੀ ਅਸੀਂ ਇਹਨੂੰ ਕਹਿ ਸਕਦੇ ਹਾਂ, ਜੋ ਸਾਡੀ ਪਰਸਨੈਲਿਟੀ ਨੂੰ ਕਾਫੀ ਬੜੀ ਜਲਦੀ ਇਹਨੂੰ ਲਪੇਟ ਵਿੱਚ ਲਿਆ ਰਹੇ ਆ, ਠੀਕ ਹੈ ਜੀ। ਤਾਂ ਇਹ ਸੀ ਸਾਡਾ ਜੋ ਸੈਕਿੰਡ ਪਾਰਟ, ਜਿਹਦੇ ਵਿੱਚ ਅਸੀਂ ਆ ਗਿਆ ਜੀ ਆਪਣਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਵਾਤਾਵਰਨਿਕ ਕਾਰਕ। ਥਰਡ ਇਹਦੇ ਵਿੱਚ ਆ ਗਿਆ ਜੀ ਜਿਹੜਾ ਮੇਨ ਪੁਆਇੰਟ ਸੀਗਾ, ਸਾਈਕੋਲੋਜੀਕਲ ਫੈਕਟਰ। ਉਹ ਵੀ ਆਪਾਂ ਇਸ ਆਡੀਓ ਦੇ ਵਿੱਚ ਹੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਈਕੋਲੋਜੀਕਲ ਫੈਕਟਰ ਜਾਂ ਡਿਟਰਮੀਨੈਂਟਸ ਹੈਗੇ ਆ ਜੀ, ਸਭ ਤੋਂ ਪਹਿਲਾਂ ਪੁਆਇੰਟ ਇਹਦੇ ਵਿੱਚ ਲਿਖੋ ਤੁਸੀਂ ਬੁੱਧੀ, ਇੰਟੈਲੀਜੈਂਸੀ। ਬੁੱਧੀ ਵਿਅਕਤੀਤਵ ਦਾ ਇੱਕ ਜ਼ਰੂਰੀ ਅੰਗ ਹੈ। ਬੁੱਧੀ ਜਮਾਂਦਰੂ ਵੀ ਮਿਲੀ ਹੋਈ ਇੱਕ ਸਧਾਰਨ ਮਾਨਸਿਕ ਯੋਗਤਾ ਹੈ। ਤੇਜ਼ ਬੁੱਧੀ ਦਾ ਹੋਣਾ ਚੰਗੇ ਵਿਅਕਤੀਤਵ ਦਾ ਇੱਕ ਲੱਛਣ ਹੈ। ਬੁੱਧੀਮਾਨ ਬੱਚਾ ਆਪਣੇ ਵਿਵਹਾਰ ਨੂੰ ਸਮਾਜ ਦੇ ਆਦਰਸ਼ਾਂ ਅਤੇ ਪ੍ਰਤੀ ਮੰਨਣਾ ਅਨੁਸਾਰ ਅਨੁਕੂਲ ਬਣਦਾ, ਸਫਲ ਹੋ ਜਾਂਦਾ। ਸਿੱਟੇ ਵਜੋਂ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਸਾਡੀ ਜਮਾਂਦਰੂ ਜਨਮਜਾਤ ਮਿਲੀ ਹੋਈ ਇੱਕ ਜੋ ਪਰਮਾਤਮਾ ਵੱਲੋਂ ਮਿਲੀ ਹੋਈ ਇੰਟੈਲੀਜੈਂਸੀ ਹੁੰਦੀ ਹੈ, ਇਹ ਸਾਡੀ ਪਰਸਨੈਲਿਟੀ ਨੂੰ ਬਹੁਤ ਪ੍ਰਭਾਵਿਤ ਕਰਦੀ। ਚੰਗੇ ਬੁੱਧੀਮਾਨ ਬੱਚੇ ਸਮਾਜ ਦੇ ਵਿੱਚ ਚੰਗਾ ਰੁਤਬਾ ਰੱਖਦੇ ਆ, ਅਤੇ ਘੱਟ ਬੁੱਧੀਮਾਨ ਬੱਚੇ ਜਾਂ ਵਿਅਕਤੀ ਤਾਂ ਸਮਾਜ ਦੇ ਵਿੱਚ ਘੱਟ ਪਰਸਨੈਲਿਟੀ ਦੇ ਮਾਲਕ ਹੁੰਦੇ ਆ। ਨੈਕਸਟ ਆ ਗਿਆ ਜੀ ਪ੍ਰਯੋਜਨ, ਜਿਹਨੂੰ ਇੰਗਲਿਸ਼ ਦੇ ਵਿੱਚ ਆਪਾਂ ਮੋਟਿਵਸ, ਜੋ ਸਾਡੇ ਮੋਟਿਵਸ ਹੁੰਦੇ ਆ। ਜੇ ਕਿਸੇ ਵਿਅਕਤੀ ਦਾ ਪ੍ਰਯੋਜਨ ਉੱਚੇ ਹੋਣਗੇ, ਮੋਟਿਵ ਉਹਦੇ ਉੱਚੇ ਹੋਣਗੇ, ਤਾਂ ਉਸ ਵਿਅਕਤੀ ਦਾ ਵਿਅਕਤੀਤਵ ਚੰਗਾ ਵਿਕਾਸ ਕਰੇਗਾ, ਕਿਉਂਕਿ ਉਸਦੇ ਪ੍ਰਯੋਜਨਾਂ ਨਾਲ ਹੀ ਉਸਦੀਆਂ ਰੁਚੀਆਂ ਅਤੇ ਵਤੀਰਾ ਸੰਬੰਧਿਤ ਹੈ, ਜਿਹੜੇ ਉਸਦੀ ਵਿਅਕਤੀਤਵ ਦਾ ਜ਼ਰੂਰੀ ਅੰਗ ਹਨ। ਇਸ ਕਰਕੇ ਸਾਨੂੰ ਆਪਣੇ ਉੱਚੇ ਮੋਟਿਵ ਰੱਖਣੇ ਚਾਹੀਦੇ, ਉੱਚੇ ਪ੍ਰਯੋਜਨ ਰੱਖਣੇ ਚਾਹੀਦੇ ਆ। ਘੱਟ ਪ੍ਰਯੋਜਨ ਨਾਲ ਸਾਡਾ ਜੋ ਖੁਦ ਦਾ ਨੁਕਸਾਨ ਹੁੰਦਾ, ਸਾਡੀ ਪਰਸਨੈਲਿਟੀ ਦਾ ਵੀ ਨੁਕਸਾਨ ਹੁੰਦਾ, ਛੋਟੀ ਛੋਟੀ ਗੱਲ 'ਤੇ ਲੜਾਈ ਝਗੜਾ ਜਾਂ ਕੁਛ ਵੀ ਆ, ਤਾਂ ਸਾਨੂੰ ਆਪਣੇ ਮੋਟਿਵਸ ਜਿਹੜੇ ਆ ਉਹ ਉੱਚੇ ਰੱਖਣੇ ਚਾਹੀਦੇ। ਨੈਕਸਟ ਪੁਆਇੰਟ ਆ ਗਿਆ ਮਾਨਸਿਕ ਸਮਰੱਥਾਵਾਂ, ਮੈਂਟਲ ਜਿਹੜਾ ਕੀ ਆ ਕੈਪੈਸਿਟੀ ਜਿਹੜੀਆਂ ਹੈਗੀਆਂ ਹੁੰਦੀਆਂ ਸਾਡੀਆਂ ਮਾਨਸਿਕ ਸਮਰੱਥਾਵਾਂ, ਵਿਅਕਤੀ ਦੀਆਂ ਮਾਨਸਿਕ ਸਮਰੱਥਾਵਾਂ ਜਿਵੇਂ ਸਿੱਖਣ ਕਿਰਿਆ, ਯਾਦਾਸ਼ਤ, ਚਿੰਤਨ, ਕਲਪਨਾ ਸ਼ਕਤੀ, ਤਰਕ ਯੋਗਤਾ ਆਦਿ ਉਸਦੀ ਵਿਅਕਤੀਤਵ ਨਾਲ ਸੰਬੰਧਿਤ ਹਨ। ਜਿਨ੍ਹਾਂ ਵਿੱਚ ਇਹ ਯੋਗਤਾਵਾਂ ਹੁੰਦੀਆਂ ਉਹ ਪ੍ਰਫੁੱਲਿਤ ਵਿਅਕਤੀਤਵ ਦੇ ਮਾਲਕ ਹੁੰਦੇ ਆ, ਠੀਕ ਹੈ ਨਾ। ਸਾਡੀਆਂ ਮਾਨਸਿਕ ਜੋ ਇੱਕ ਕੌਨਫੀਡੈਂਟ ਮੈਨ ਪਰਸਨ ਹੁੰਦੇ ਆ, ਕੌਨਫੀਡੈਂਸ ਨਾਲ ਭਰੇ ਹੁੰਦੇ ਆ, ਕਾਹਲ ਨਹੀਂ ਕਰਦੇ, ਲਾਈਫ ਨੂੰ ਆਨੰਦ ਨਾਲ ਜਿਉਂਦੇ ਆ, ਉਹਨਾਂ ਦਾ ਜਿਹੜਾ ਪਰਸਨੈਲਿਟੀ ਬਹੁਤ ਚੰਗੀ ਹੁੰਦੀ ਹੈ, ਠੀਕ ਹੈ ਜੀ। ਨੈਕਸਟ ਆ ਗਿਆ ਰੁਚੀ, ਇੰਟਰਸਟ। ਸਾਡੇ ਇੰਟਰਸਟ ਵੀ ਸਾਡੀ ਪਰਸਨੈਲਿਟੀ ਨੂੰ ਬਹੁਤ ਪ੍ਰਭਾਵਿਤ ਕਰਦੇ ਆ, ਠੀਕ ਹੈ ਜੀ। ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਅਲੱਗ ਅਲੱਗ ਮਨੁੱਖਾਂ ਦੇ ਵਿੱਚ, ਵਿਅਕਤੀਆਂ ਦੇ ਵਿੱਚ ਅਲੱਗ ਅਲੱਗ ਰੁਚੀਆਂ ਜਿਹੜੀਆਂ ਵੇਖਣ ਨੂੰ ਮਿਲਦੀਆਂ, ਜਿਵੇਂ ਕਿ ਪੜ੍ਹਨ ਦੀ ਵੀ ਇੱਕ ਰੁਚੀ ਹੁੰਦੀ ਆ, ਚੰਗੇ ਰਹਿਣਾ ਜਾਂ ਇੰਜੋਏ ਕਰਨਾ ਜੇ ਇੱਕ ਰੁਚੀ ਆ, ਸੰਗੀਤ ਸੁਣਨਾ, ਪੇਂਟਿੰਗ, ਖੇਡਾਂ, ਇਹ ਸਾਰੀਆਂ ਜਿਹੜੀਆਂ ਕਿ ਸਾਡੀਆਂ ਰੁਚੀਆਂ ਹੁੰਦੀਆਂ, ਸਾਡੇ ਇੰਟਰਸਟ ਹੁੰਦੇ, ਅਤੇ ਅਸੀਂ ਜਿਸ ਇੰਟਰਸਟ 'ਤੇ ਚੱਲਦੇ ਹਾਂ ਸਾਡੀ ਪਰਸਨੈਲਿਟੀ ਆਪਣੇ ਆਪ ਹੀ ਉਹ ਸ਼ੇਪ ਲੈ ਲੈਂਦੀ ਆ, ਅਤੇ ਲੋਕ ਸਾਨੂੰ ਉਸੇ ਤਰੀਕੇ ਨਾਲ ਜਾਣਨਾ ਸ਼ੁਰੂ ਕਰ ਦਿੰਦੇ ਆ। ਨੈਕਸਟ ਲਾਸਟ ਆ ਗਿਆ ਜੀ ਵਤੀਰਾ, ਐਟੀਟਿਊਡ। ਜੇ ਇੱਕ ਵਿਅਕਤੀ ਦਾ ਦੂਜੇ ਵਿਅਕਤੀਆਂ ਦੇ ਅਤੇ ਵਸਤੂਆਂ ਪ੍ਰਤੀ ਵਤੀਰਾ ਸਕਾਰਾਤਮਕ ਹੈ ਜਾਂ ਪੋਜ਼ਿਟਿਵ ਹੈ ਤਾਂ ਉਸ ਦਾ ਵਿਅਕਤੀ ਦਾ ਆਪਣੀ ਪਰਸਨੈਲਿਟੀ ਚੰਗੀ ਹੋਏਗੀ। ਜੇਕਰ ਅਸੀਂ ਹਰੇਕ ਗੱਲ ਦੇ ਵਿੱਚ ਨੈਗਟਿਵਿਟੀ ਪਹਿਲਾਂ ਲੈ ਕੇ ਆ ਜਾਂਦੇ ਹਾਂ ਜਾਂ ਸਾਡਾ ਵਤੀਰਾ ਨੈਗਟਿਵ ਹੈ, ਅਸੀਂ ਭਾਣਾ ਨਹੀਂ ਮੰਨਦੇ ਜਾਂ ਹਰੇਕ ਗੱਲ ਦੇ ਵਿੱਚ ਨੈਗਟਿਵ ਲੈ ਕੇ ਆ ਜਾਂਦੇ, ਤਾਂ ਸਾਡਾ ਪਰਸਨੈਲਿਟੀ ਸਾਡੀ ਇੱਕ ਨੈਗਟਿਵ ਪਰਸਨੈਲਿਟੀ ਬਣ ਜਾਂਦੀ ਹੈ। ਸਮਾਜ ਉਹਨੂੰ ਜਿਹੜਾ ਥੋੜ੍ਹਾ ਜਿਹਾ ਹੋਰ ਤਰੀਕੇ ਨਾਲ ਵੇਖਣਾ ਸ਼ੁਰੂ ਕਰਦਾ, ਕਰਕੇ ਸਾਡਾ ਐਟੀਟਿਊਡ ਵੀ ਸਾਡੀ ਪਰਸਨੈਲਿਟੀ 'ਤੇ ਕਾਫੀ ਅਸਰ ਪਾਉਂਦਾ। ਜਿਹੜੇ ਮਨੁੱਖ ਖੁਸ਼ ਰਹਿੰਦੇ ਆ, ਪੋਜ਼ਿਟਿਵ ਸੋਚਦੇ ਆ, ਮਾੜੇ ਦੇ ਵਿੱਚ ਵੀ ਚੰਗਾ ਗਿਣਦੇ ਆ ਕਿ ਜੇਕਰ ਕੋਈ ਅਸੀਂ ਕਿਸੇ ਲਾਈਫ ਦੇ ਕਿਸੇ ਪਾਰਟ ਦੇ ਵਿੱਚ ਜੇ ਅਸੀਂ ਫੇਲ ਵੀ ਹੋ ਗਏ ਹਾਂ ਤਾਂ ਸਮਝ ਲਓ ਵੀ ਉਹਨੂੰ ਚੰਗਾ ਹੀ ਲੈਂਦੇ ਆ, ਪਰਮਾਤਮਾ ਦਾ ਭਾਣਾ ਮੰਨਦੇ ਆ, ਤਾਂ ਉਹਨਾਂ ਦੀ ਪਰਸਨੈਲਿਟੀ ਸਮਾਜ ਦੇ ਵਿੱਚ ਬਹੁਤ ਚੰਗੀ ਹੁੰਦੀ ਆ। ਤਾਂ ਇਸ ਕਰਕੇ ਜਿਹੜਾ ਕੀ ਆ ਇਹ ਸਾਰੇ ਦੇ ਸਾਰੇ ਜੋ ਆਪਾਂ ਪੁਆਇੰਟ ਡਿਸਕਸ ਕੀਤੇ ਆ ਇਹ ਹੈਗੇ ਜੀ ਸਾਡੇ ਡਿਟਰਮੀਨੈਂਟਸ ਜਾਂ ਪਰਸਨੈਲਿਟੀ ਦੇ ਨਿਰਧਾਰਤ ਕਰਨ ਦੇ ਕਾਰਕ, ਜਿਨ੍ਹਾਂ ਨੂੰ ਤੁਸੀਂ ਸਮਝਿਆ ਵੀ ਆ, ਅਤੇ ਪੁਆਇੰਟ ਤਿੰਨ ਮੇਨ ਪੁਆਇੰਟ ਅਤੇ ਅੱਗੇ ਸਭ ਪੁਆਇੰਟ ਦੇ ਵਿੱਚ ਆਪਾਂ ਇਹਦੀ ਗੱਲ ਕੀਤੀ ਹੈ। ਨੈਕਸਟ ਜੋ ਹੈ ਲਾਸਟ ਜੋ ਆਪਣੇ ਇਸ ਟੋਪਿਕ ਦਾ ਕੰਮ ਹੈ ਉਹ ਹੈ ਅਸੈਸਮੈਂਟ, ਪਰਸਨੈਲਿਟੀ ਦੀ ਅਸੈਸਮੈਂਟ ਕਿਵੇਂ ਕੀਤੀ ਜਾ ਸਕਦੀ ਆ ਜਾਂ ਪਰਸਨੈਲਿਟੀ ਅਸੈਸਮੈਂਟ, ਉਹ ਆਪਾਂ ਨੈਕਸਟ ਜਿਹੜੀ ਕੀ ਆ ਆਡੀਓ ਦੇ ਵਿੱਚ ਇਹਨੂੰ ਕਰਾਂਗੇ। ਧੰਨਵਾਦ।